ਗੁਰੂ ਸਾਹਿਬ ਜੀਓ। ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੈ ਉਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤੁਆਨ ਤਾਨ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਇੱਕ ਕਵਾਉ, ਤਿਸਤੇ ਹੋਏ ਲੱਖ ਦਰਿਆਉ, ਕੁਦਰਤ ਕਵਣ ਕਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਚੌਰ ਤਖਤ ਛਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਅਤੇ ਸਤਿਕਾਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਲ ਦੀ ਵਿਚਾਰ ਵਿੱਚ ਆਪ ਜੀ ਨਾਮ ਨੂੰ ਮੰਨਣ ਦਾ ਮਹੱਤਵ ਸਰਵਣ ਕਰਕੇ ਆਏ। ਨਾਮ ਨੂੰ ਮੰਨਣ ਕਰਕੇ, ਨਾਮ ਨਾਲ ਸਾਂਝ ਪਾਉਣ ਕਰਕੇ ਕੀ ਹੁੰਦਾ ਹੈ? ਇਹ ਸਤਿਗੁਰੂ ਪਾਤਸ਼ਾਹ ਅੱਜ 16ਵੀਂ ਪੌੜੀ ਸ੍ਰੀ ਜਪ ਜੀ ਸਾਹਿਬ ਜੀ ਦੀ ਵਿੱਚ ਦੱਸਦੇ ਹਨ। ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ ਪੰਚ ਪਰਵਾਨ, ਪੰਚ ਪੰਚ ਸ਼ਬਦ ਜਿਹੜਾ ਹੈ ਇਹ ਆਮ ਪੰਜਾਬ ਦੀ ਧਰਤੀ ਤੇ ਪਿੰਡਾਂ ਵਿੱਚ ਵਰਤਿਆ ਜਾਂਦਾ ਹੈ। ਪੰਚ ਪਿੰਡ ਵਿੱਚ ਉਸ ਨੂੰ ਕਹਿੰਦੇ ਨੇ ਜਿਹੜਾ ਪਿੰਡ ਦੀ ਪੰਚਾਇਤ ਦਾ ਮੈਂਬਰ ਹੁੰਦਾ ਹੈ ਉਹਨੂੰ ਪੰਚ ਕਹਿੰਦੇ ਨੇ। ਅਕਾਲ ਪੁਰਖ ਵਾਹਿਗੁਰੂ ਨੇ ਉਸ ਦਾ ਕੁਝ ਐਸਾ ਕੌਤਕ ਹੈ, ਉਹਨੇ ਸ੍ਰਿਸ਼ਟੀ ਸਾਜੀ ਹੈ ਤੇ ਜਿਹੜੇ ਇਸ ਸ੍ਰਿਸ਼ਟੀ ਦੇ ਤੱਤ ਨੇ ਉਹਨਾਂ ਦੀ ਗਿਣਤੀ ਪੰਜ ਹੈ। ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵੀ ਪੰਜ ਨੇ, ਗਿਆਨ ਇੰਦਰੇ। ਕਰਮ ਇੰਦਰਿਆਂ ਦੀ ਗਿਣਤੀ ਵੀ ਪੰਜ ਹੈ। ਜੀਵ ਪੰਜ ਤੱਤਾਂ ਦਾ ਪੁਤਲਾ ਹੈ। ਅਰਬਾਣੀ ਦੇ ਬਚਨ ਨੇ ਪਾਂਚ ਤੱਤ ਕੋ ਤਨ ਰਚਿਓ ਜਾਨਹੁ ਚਤਰ ਸੁਜਾਨ ਜਹਿ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਜੀਵ ਪੰਜ ਤੱਤਾਂ ਤੋਂ ਬਣੇ ਹੈ। ਇੱਕ ਇੱਕ ਤੱਤ ਆਪਣੀ ਆਪਣੀ ਜਗ੍ਹਾ ਤੇ ਮਹਾਨਤਾ ਰੱਖਦਾ। ਜਦੋਂ ਕੋਈ ਚੰਗੇ ਗੁਣ ਸਤ ਧਰਮ ਦਇਆ ਧੀਰਜ ਖਿਮਾ ਆਦਿਕ ਧਾਰਨ ਕਰ ਲੈਂਦਾ ਹੈ ਇਹਨਾਂ ਦੀ ਗਿਣਤੀ ਵੀ ਪੰਜ ਹੈ। ਜਦੋਂ ਮਨੁੱਖ ਨਾਮ ਜਪਦਾ ਜਪਦਾ ਕਈ ਵਾਰ ਆਪਣੇ ਟਿਕਾਣੇ ਤੋਂ ਉਖੜ ਜਾਂਦਾ ਹੈ, ਹਿੱਲ ਜਾਂਦਾ ਹੈ, ਇਹਨੂੰ ਡੇਗਣ ਵਾਲੇ ਵਿਕਾਰਾਂ ਦੀ ਗਿਣਤੀ ਵੀ ਪੰਜ ਹੈ। ਆਪ ਉਹਨਾਂ ਦਾ ਨਾਮ ਵੀ ਲੈਂਦੇ ਹੋ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹ ਵੀ ਪੰਜ ਨੇ। ਤਾਂ ਜਿਹੜੇ ਈਸ਼ਵਰ ਦਾ ਨਾਮ ਜਪਦੇ ਨੇ, ਨਾਮ ਜਪ ਕੇ ਕਿਸੇ ਮੰਜ਼ਿਲ ਤੇ ਪਹੁੰਚਦੇ ਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਨੂੰ ਪੰਚ ਆਖਦੇ। ਉਹ ਸ੍ਰੇਸ਼ਟ ਵਿਚਾਰ ਵਾਲੇ ਮਹਾਤਮਾ ਜਿਨ੍ਹਾਂ ਨੂੰ ਗੁਰੂ ਸਾਹਿਬ ਪੰਚ ਕਹਿੰਦੇ ਨੇ, ਪੰਚ ਭਾਵ ਉਹ ਸੰਸਾਰ ਦੇ ਲੋਕਾਂ ਤੋਂ ਮੁਖੀ ਨੇ, ਅੱਗੇ ਨੇ, ਇਹਨਾਂ ਤੋਂ ਉੱਪਰ ਉੱਠ ਗਏ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਦੀ ਦਰਗਾਹ ਵਿੱਚ ਪ੍ਰਵਾਨ ਕੌਣ ਹੁੰਦਾ ਹੈ। ਯਾਦ ਰੱਖਿਓ ਬਾਣੀ ਦੇ ਬਚਨ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਉਹ ਕਦੇ ਪ੍ਰਸੰਨ ਨਹੀਂ ਹੁੰਦਾ ਕਪਟ ਤੇ, ਉਹ ਕਦੇ ਪ੍ਰਸੰਨ ਨਹੀਂ ਹੁੰਦਾ ਕਿਸੇ ਵਿਕਾਰ ਤੇ, ਉਹ ਕਦੇ ਪ੍ਰਸੰਨ ਨਹੀਂ ਹੁੰਦਾ ਬਾਹਰਲੇ ਦਿਖਾਵੇ ਤੇ। ਲੋਕਾਂ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਬਾਹਰਲੇ ਦਿਖਾਵੇ ਨਾਲ, ਕਿਉਂਕਿ ਥੋੜ੍ਹੀ ਬਹੁਤੀ ਅਕਲ ਦੀ ਲੋੜ ਹੈ। ਬਾਣੀ ਐਸੇ ਬਚਨ ਕਹਿੰਦੀ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ ਅੰਤਕਾਲ ਕਾਤੀ ਕਟਿਓ ਵਾਸ ਨਰਕ ਮੋਲੀਨ। ਪਰ ਜੇ ਕੋਈ ਇਹ ਗੱਲ ਕਹੇ ਕਿ ਮੈਂ ਭੇਖ ਨਾਲ ਈਸ਼ਵਰ ਨੂੰ ਪ੍ਰਸੰਨ ਕਰ ਲਵਾਂਗਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਭੇਖ ਨਾਲ ਭਿੱਜਦਾ ਹੀ ਨਹੀਂ, ਭੇਖ ਨਾਲ ਪ੍ਰਸੰਨ ਹੀ ਨਹੀਂ ਹੁੰਦਾ। ਉਹ ਤਾਂ ਸਾਡੇ ਧੁਰ ਅੰਦਰ ਦੇਖਦਾ ਹੈ, ਬਾਹਰਲਾ ਦਿਖਾਵਾ ਨਹੀਂ ਦੇਖਦਾ, ਲਿਬਾਸ ਨਹੀਂ ਦੇਖਦਾ, ਭੇਖ ਨਹੀਂ ਦੇਖਦਾ। ਉਹ ਦੇਖਦਾ ਸਾਡੇ ਅੰਦਰ ਕੀ ਹੈ। ਇਸ ਕਰਕੇ ਤੁਸੀਂ ਉਸਨੂੰ ਅੰਤਰਜਾਮੀ ਕਹਿੰਦੇ ਹੋ, ਭਾਵ ਉਹ ਅੰਦਰ ਦੀਆਂ ਜਾਣਨ ਵਾਲਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਉਹਨਾਂ ਲੋਕਾਂ ਦੀ ਗੱਲ ਪਾਵਨ ਬਾਣੀ ਚ ਕਰਦੇ ਜਿਨ੍ਹਾਂ ਨੇ ਨਾਮ ਜਪਿਆ, ਜੋ ਸੰਸਾਰ ਦੇ ਲੋਕਾਂ ਤੋਂ ਅੱਗੇ ਲੰਘ ਹੈ ਉਹਨਾਂ ਨੂੰ ਸਤਿਗੁਰੂ ਨੇ ਪੰਚ ਕਿਹਾ। ਪੰਚ ਉਹ ਸ੍ਰੇਸ਼ਟ ਮਹਾਤਮਾ ਜਿਹੜੇ ਨਾਮ ਜਪ ਕੇ ਅੱਗੇ ਚਲੇ ਗਏ, ਆਪ ਕਹਿੰਦੇ ਨੇ ਪੰਚ ਪ੍ਰਵਾਨ। ਉਹ ਉਸ ਦੀ ਦਰਗਾਹ ਵਿੱਚ, ਉਸ ਦੇ ਦਰਬਾਰ ਵਿੱਚ ਪ੍ਰਮਾਣਿਕ ਹੁੰਦੇ ਨੇ ਜਿਹੜੇ ਨਾਮ ਜਪ ਕੇ ਸੰਸਾਰ ਦੇ ਲੋਕਾਂ ਤੋਂ ਉੱਚੇ ਉੱਠ ਗਏ, ਜਿਨ੍ਹਾਂ ਦੇ ਅੰਦਰੋਂ ਵੈਰ ਵਿਰੋਧ ਮਿਟ ਗਿਆ, ਜਿਨ੍ਹਾਂ ਦੇ ਅੰਦਰ ਦੀਆਂ ਕਾਮਨਾਵਾਂ ਮਿਟ ਗਈਆਂ, ਜਿਨ੍ਹਾਂ ਦੇ ਅੰਦਰੋਂ ਵਿਕਾਰ ਤਰੋਹਿਤ ਹੋ ਗਏ, ਜਿਨ੍ਹਾਂ ਨੇ ਸੱਚ ਨਾਲ ਆਪਣੀ ਸਾਂਝ ਪਾ ਲਈ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਵਸ ਗਿਆ, ਜਿਹੜੇ ਉਸ ਦੇ ਨਾਮ ਨਾਲ ਜੁੜ ਗਏ, ਸਤਿਗੁਰੂ ਕਹਿੰਦੇ ਨੇ ਉਹ ਪੰਚ ਪ੍ਰਵਾਨ। ਫਿਰ ਆਪ ਸ਼ਬਦ ਕੀ ਵਰਤਦੇ ਨੇ? ਪੰਚ ਪ੍ਰਧਾਨ। ਪ੍ਰਧਾਨ ਦਾ ਅਰਥ ਹੈ ਮੁਖੀ। ਜਦੋਂ ਅਸੀਂ ਪਵਿੱਤਰ ਬਾਣੀ ਦੁਆਰਾ ਸੰਤ ਦੀ ਵਿਚਾਰ ਕਰਾਂਗੇ ਕਿ ਸੰਤ ਕੌਣ ਹੈ, ਤੇ ਬਾਣੀ ਜਿਹੜੀ ਸੰਤ ਦੀ ਪਰਿਭਾਸ਼ਾ ਕਹਿੰਦੀ ਹੈ, ਸਤਿਗੁਰੂ ਦੇ ਇਹ ਬਚਨ ਨੇ, ਰਾਮ ਸੰਤ ਮਹਿ ਭੇਦ ਕਸ਼ ਨਾਹੀ, ਏਕ ਜਨ ਕਈ ਮੈਂ ਲੱਖ ਕਰੋੜੀ। ਕਹਿੰਦੇ ਕਈ ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਰੱਬ ਦਾ ਪਿਆਰਾ ਸੰਤ ਹੁੰਦਾ। ਅੱਜ ਦੀ ਇਹ ਕਹਾਵਤ ਹੈ, ਕਿਉਂਕਿ ਲਿਬਾਸ ਇੰਨਾ ਵੱਧ ਗਿਆ, ਸਾਡੀ ਦ੍ਰਿਸ਼ਟੀ ਲਿਬਾਸ ਤੋਂ ਅੱਗੇ ਨਹੀਂ ਜਾ ਸਕੀ, ਅਸੀਂ ਲਿਬਾਸ ਦੇ ਪੁਜਾਰੀ ਬਣ ਗਏ। ਜਿਸ ਨੇ ਲਿਬਾਸ ਧਾਰਨ ਕਰ ਲਿਆ, ਚਾਹੇ ਉਹ ਹਿੰਦੁਸਤਾਨ ਵਿੱਚ ਚਲੇ ਜਾਓ, ਛੋਟੇ ਛੋਟੇ ਬੱਚਿਆਂ ਨੇ ਲਿਬਾਸ ਪਹਿਨ ਲਿਆ, ਲੋਕ ਉਹਨਾਂ ਨੂੰ ਵੀ ਸੰਤ ਕਹਿੰਦੇ ਨੇ, ਸੰਤ ਨੇ। ਪਰ ਸੰਤ ਦੀ ਪਰਿਭਾਸ਼ਾ ਜੇ ਸਾਨੂੰ ਨਹੀਂ ਆਉਂਦੀ, ਤੇ ਸਾਡਾ ਹੱਕ ਹੈ ਕਿ ਅਸੀਂ ਗੁਰੂ ਤੋਂ ਪੁੱਛੀਏ ਸੰਤ ਹੁੰਦਾ ਕੌਣ ਹੈ। ਗੁਰੂ ਤੁਹਾਡੀ ਹਰ ਗੱਲ ਦਾ ਜਵਾਬ ਦਿੰਦਾ ਹੈ। ਤੁਸੀਂ ਇੱਕ ਸਵਾਲ ਕਰਦੇ ਹੋ, ਗੁਰੂ ਪ੍ਰਮਾਣਾਂ ਦੇ ਜਵਾਬ ਦੇ ਕੇ ਅੰਬਾਰ ਲਾ ਦਿੰਦਾ। ਤੁਹਾਡੀ ਜਿੰਨੀ ਦੇਰ ਤੱਕ ਪੂਰਨ ਤੌਰ ਤੇ ਤਸੱਲੀ ਨਹੀਂ ਹੁੰਦੀ, ਗੁਰੂ ਉਨੀ ਦੇਰ ਤੱਕ ਪ੍ਰਮਾਣ ਬੰਦ ਨਹੀਂ ਕਰਦਾ। ਹੁਣ ਅਸੀਂ ਜਦੋਂ ਸਤਿਗੁਰੂ ਪਾਤਸ਼ਾਹ ਤੋਂ ਪੁੱਛਾਂਗੇ ਕਿ ਸਤਿਗੁਰੂ ਜੀ ਆਪ ਬਖਸ਼ਿਸ਼ ਕਰੋ ਤੇ ਇਹ ਦੱਸੋ ਸੰਤ ਕੌਣ ਹੈ, ਤੇ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਆਠ ਪਹਿਰ ਨਿਕਟ ਕਰ ਜਨ। ਆਪ ਜੀ ਸੰਤ ਦੀਆਂ ਨਿਸ਼ਾਨੀਆਂ ਦੱਸਦੇ, ਆਠ ਪਹਿਰ ਨਿਕਟ ਕਰ ਜਨ, ਪ੍ਰਭ ਕਾ ਕੀਆ ਮੀਠਾ ਮਨ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਤਾਂ ਕਿ ਮਹਿਮਾ ਕਥਨ ਨ ਜਾਈ, ਵਰਤਣ ਜਾ ਕੇ ਕੇਵਲ ਨਾਮ, ਅਣਦ ਰੂਪ ਕੀਰਤਨ ਵਿਸਰਾਮ, ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨ ਜਾਣੇ, ਕੋਟ ਕੋਟ ਅਗ ਕਾਟਨ ਹਾਰਾ। ਇਹ ਸੰਤ ਪ੍ਰਤੀ ਸਤਿਗੁਰੂ ਦੇ ਪ੍ਰਮਾਣ ਨੇ ਕਿ ਉਹ ਕਰੋੜਾਂ ਪਾਪਾਂ ਦੇ ਨਾਸ ਕਰਨ ਵਾਲੇ ਨੇ, ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਜੀਵਾਂ ਨੂੰ ਜੀਵਨ ਦਾਨ ਦੇਣ ਵਾਲੇ ਨੇ, ਸੂਰ ਬੀਰ ਬਚਨ ਕੇ ਬਲੀ, ਕੌਲਾਂ ਬਪਰੀ ਸ਼ਾਂਤੀ ਸ਼ਲੀ, ਤਾਕਾ ਸੰਗ ਬਾਸ਼ਾ ਸੁਰਦੇਵ, ਅਮੋਗ ਦਰਸ ਸਫਲ ਤਾਂ ਕੀ ਸੇਵ, ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤਹ ਟਹਿਲ ਦੀਜੈ ਗੁਣਤਾਸ। ਕਿਤੇ ਆਪ ਐਸੇ ਬਚਨ ਸੰਤ ਲਈ ਕਹਿੰਦੇ ਨੇ ਕਿ ਪਰ ਉਪਕਾਰ ਨਿਤ ਚਿਤ ਵਤੇ ਨਾਹੀ ਕਸ਼ ਪੋਚ। ਉਹ ਹਮੇਸ਼ਾ ਪਰ ਉਪਕਾਰ ਲਈ ਸੋਚਦੇ ਰਹਿੰਦੇ, ਪਰ ਉਪਕਾਰ ਸੋਚਦੇ, ਪਰ ਉਪਕਾਰ ਕਰਦੇ, ਪਰ ਉਪਕਾਰ ਦੀਆਂ ਬੇਨਤਾਂ ਬਣਾਉਂਦੇ ਨੇ, ਉਹਨਾਂ ਨੂੰ ਬਾਣੀ ਨੇ ਸੰਤ ਕਿਹਾ ਹੈ। ਅੱਜ ਯੁੱਗ ਬਦਲ ਗਿਆ, ਅਸੀਂ ਲੋਕ ਬਾਣੀ ਨਹੀਂ ਉਹਦੇ ਵਿਚਾਰ ਵਿੱਚ ਨਹੀਂ ਜਾਂਦੇ। ਉਹ ਜੈਸੇ ਸੱਜਣ ਜਿਹੜੇ ਕਹਿੰਦੇ ਕੋਈ ਸੰਤ ਨਹੀਂ ਗੁਰੂ ਸੰਤ ਹੈ। ਮੈਂ ਕਹਿੰਦਾ ਗੁਰੂ ਦੇ ਦਰਜੇ ਨੂੰ ਥੱਲੇ ਨਾ ਲੈ ਕੇ ਆਓ। ਗੁਰੂ ਤਾਂ ਮਹਾਨ ਹੈ, ਗੁਰੂ ਜਿਹਦੇ ਤੇ ਦ੍ਰਿਸ਼ਟੀ ਪਾ ਦੇਵੇ ਉਸ ਵਿਅਕਤੀ ਨੂੰ ਸੰਤ ਬਣਾ ਦਿੰਦਾ। ਇਹ ਗੁਰੂ ਵਿੱਚ ਸ਼ਕਤੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਹਿੰਦੇ ਨੇ ਕਿ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰਾ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰਾ। ਗੁਰੂ ਵਿੱਚ ਐਸੀ ਕਿਰਪਾ ਕਰਦਾ ਗੁਰੂ, ਐਸੀ ਸ਼ਕਤੀ ਹੈ ਕਿ ਸਤਿਗੁਰ ਸਿੱਖ ਕੋ ਨਾਮ ਥੰਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰਾ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰਾ। ਗੁਰ ਕਾ ਗ੍ਰਹਿ ਸੇਵਕ ਜੋ ਰਹਿ, ਕੰਡੀਸ਼ਨ ਦੱਸਦੇ ਸ਼ਰਤ ਕੀ ਹੈ। ਗੁਰ ਕਾ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰਕਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਗੁਰੂ ਮਾਲਕ ਨਾਲ ਮਿਲਦਾ ਹੈ, ਗੁਰੂ ਵਿੱਚ ਐਸੀ ਕਿਰਪਾ ਕਰਦਾ ਗੁਰੂ ਕਿ ਸਤਿਗੁਰੂ ਗੁਰਮੁਖ ਕੋਟ ਉਧਾਰਦਾ ਦੇ ਨਾਂ ਹੈ ਇੱਕ ਕਣੀ। ਗੁਰੂ ਜਦੋਂ ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ ਤੇ ਵਿਕਾਰੀ ਪੁਰਸ਼ ਨੂੰ ਵੀ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਵੇਖਦਾ ਵਿਕਾਰੀ ਪੁਰਸ਼ ਵੀ ਸੰਤ ਬਣ ਜਾਂਦਾ ਹੈ। ਸਾਡੇ ਸਾਹਮਣੇ ਮਿਸਾਲਾਂ ਨੇ, ਭੂਮੀ ਚੋਰ ਦੀ ਮਿਸਾਲ ਸਾਡੇ ਸਾਹਮਣੇ ਹੈ, ਵਿਧੀ ਚੰਦ ਦੀ ਮਿਸਾਲ ਸਾਡੇ ਸਾਹਮਣੇ ਹੈ, ਕੌਡੇ ਰਾਕਸ਼ਸ ਦੀ, ਸੱਜਣ ਠੱਗ ਦੀ, ਨੂਰ ਸ਼ਾਹ ਦੀ, ਕਿੰਨੇ ਲੋਕਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਨੇ। ਗੁਰੂ ਨੇ ਤੱਕਿਆ ਤੇ ਪਾਪ ਕਰਨ ਵਾਲੇ ਲੋਕ ਸੰਤ ਬਣ ਗਏ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਐਸੇ ਪੰਜ ਸੰਤ ਜਨ ਈਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲਿਆ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਇਸ ਕਰਕੇ ਸੰਸਾਰ ਦੇ ਲੋਕਾਂ ਦੇ ਉਹ ਮੁਖੀ ਮੰਨੇ ਜਾਂਦੇ ਨੇ। ਬਾਣੀ ਨੂੰ ਜਦੋਂ ਧਿਆਨ ਨਾਲ ਪੜ੍ਹੀਏ ਤਾਂ ਗੁਰੂ ਇੱਕ ਗੱਲ ਕਹਿੰਦਾ ਕਿ ਸੰਤ ਹੈ ਚਰਨ ਮਾਥਾ ਮੇਰੋ ਪਾਉਤ, ਅਨਕ ਬਾਰ ਸੰਤ ਹੈ ਡੰਡਾਉਤ। ਕਹਿੰਦੇ ਸੰਤਾਂ ਦੇ ਚਰਨਾਂ ਤੇ ਮੇਰਾ ਮੱਥਾ ਟਿਕਦਾ ਰਹੇ ਤੇ ਮੈਂ ਅਨੇਕਾਂ ਵਾਰ ਸੰਤਾਂ ਨੂੰ ਡੰਡੇ ਵਾਂਗ ਲੰਮਿਆਂ ਪੈ ਕੇ ਨਮਸਕਾਰ ਕਰਦਾ। ਇਹ ਗੁਰੂ ਕੇ ਬਚਨ ਨੇ। ਆਪ ਜੀ ਨਿਤ ਪੜਦੇ ਹੋ, ਅੰਤਰ ਜਾਮੀ ਪੁਰਖ ਵਿਧਾਤੇ ਸਰ ਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ। ਪਰ ਸੰਤ ਉਹ ਹੋਵੇ ਜਿਹੜਾ ਗੁਰੂ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ। ਸਾਡੀ ਕਸਵੱਟੀ ਤੇ ਪੂਰੇ ਉਤਰਨ ਵਾਲੇ ਸੰਤ ਨਹੀਂ ਹੁੰਦੇ, ਕਿਉਂਕਿ ਅਸੀਂ ਤਾਂ ਜਣੇ ਖੜੇ ਨੂੰ ਬ੍ਰਹਮ ਗਿਆਨੀ ਬਣਾ ਦਿੰਦੇ। ਅਸੀਂ ਜਣੇ ਖੜੇ ਨੂੰ ਕਹਿੰਦੇ ਉਹ ਤਾਂ ਰਾਜੇ ਜੋਗੀ ਨੇ, ਉਹ ਮਹਾਨ ਪਰਉਪਕਾਰੀ ਨੇ, ਮਹਾਨ ਤਪੱਸਵੀ ਨੇ। ਐਸੇ ਐਸੇ ਸਾਧੂ ਹਿੰਦੁਸਤਾਨ ਵਿੱਚ ਪੈਦਾ ਹੋ ਰਹੇ ਨੇ। ਬਚਪਨ ਵਿੱਚ ਬਚਪਨਾ ਹੈ ਔਰ ਉਹ ਲਿਖਦੇ ਨੇ ਆਪਣੇ ਨਾਮ ਨਾਲ ਮਹਾਨ ਪਰਉਪਕਾਰੀ, ਮਹਾਨ ਤਪੱਸਵੀ, ਪੂਰਨ ਬ੍ਰਹਮ ਗਿਆਨੀ, ਰਾਜਾ ਜੋਗੀ ਫਲਾਣਾ ਸਿੰਘ। ਐਸੇ ਲਿਖਣ ਨਾਲ ਕੋਈ ਸੰਤ ਨਹੀਂ ਬਣਦਾ, ਐਸੇ ਲਿਖ ਲੈਣ ਨਾਲ ਕੋਈ ਈਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਰਦੇ ਨੇ ਕਿ ਮੋਹੇ ਅਨਾਥ ਗਰੀਬ ਨਿਮਾਣੀ, ਕੰਤ ਪਕੜ ਹਮ ਕੀਨੀ ਰਾਣੀ। ਇਹ ਪਤਾ ਨਹੀਂ ਉਸਨੇ ਕਿਸ ਨੂੰ ਪ੍ਰਵਾਨ ਕਰ ਲੈਣਾ। ਕਬੀਰ ਜੀ ਦੇ ਬਚਨ ਨੇ, ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਣੋ ਸਹਿ ਕੌਣ ਪਿਆਰੀ, ਕਹੋ ਕਬੀਰ ਜਾਂ ਕਹਿ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੈ ਸੁਹਾਗ। ਕਹਿੰਦੇ ਇਸਤਰੀਆਂ ਤਾਂ ਸਭ ਵੇਖਣ ਨੂੰ ਇੱਕੋ ਜਿਹੀਆਂ ਦਿਸਦੀਆਂ ਨੇ, ਪਰ ਕੀ ਪਤਾ ਪਤੀ ਨੂੰ ਕੌਣ ਪਿਆਰੀ ਹੈ। ਕਹਿੰਦੇ ਜਿਹਦੇ ਮੱਥੇ ਦੇ ਲੇਖ ਚੰਗੇ ਨੇ, ਸਾਰਿਆਂ ਨੂੰ ਛੱਡ ਕੇ ਸੁਹਾਗ ਦਾ ਆਨੰਦ ਉਸ ਨੂੰ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਪੰਜ ਸ੍ਰੇਸ਼ਟ ਮਹਾਤਮਾ ਜਿਹੜੇ ਦੈਵੀ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ ਉਹ ਈਸ਼ਵਰ ਦੀ ਦਰਗਾਹ ਵਿੱਚ ਮੁਖੀ ਮੰਨੇ ਜਾਂਦੇ ਨੇ, ਪ੍ਰਧਾਨ ਮੰਨੇ ਜਾਂਦੇ ਨੇ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਹਰ ਨਾਨਕ ਪ੍ਰਗਟ ਪਹਾਰੇ, ਉਹ ਦੀ ਦਰਗਾਹ ਵਿੱਚ ਮੁਖੀ ਮੰਨੇ ਜਾਂਦੇ ਹਨ।
ਪੰਚੇ ਪਾਵਹਿ ਦਰਗਹਿ ਮਾਨ,
ਉਹ ਪੰਜ ਸ੍ਰੇਸ਼ਟ ਮਹਾਤਮਾ ਜਿਹੜੇ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ ਨੇ, ਇਹਨਾਂ ਤੋਂ ਉੱਪਰ ਉੱਠ ਕੇ ਈਸ਼ਵਰ ਦੀ ਦਰਗਾਹ ਵਿੱਚ ਮਾਣ ਪਾਉਣਾ ਕਰਦੇ ਨੇ, ਇੱਜ਼ਤ ਪਾਵਣੀ ਕਰਦੇ ਨੇ। ਯਾਦ ਰੱਖਿਓ, ਬੰਦਗੀ ਕਰਨ ਨਾਲ ਦਰਗਾਹ ਦਾ ਮਤਲਬ ਹੈ ਦਰ ਨੂੰ ਗਾਹ ਲੈਣਾ। ਦਰਗਾਹ ਉੱਥੋਂ ਤੱਕ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ ਜਿਹੜੇ ਰੱਬ ਦੇ ਪਿਆਰੇ ਨੇ। ਮਹਾਤਮਾ ਦੇ ਪਾਸ ਕੋਈ ਬੱਚਾ ਸੇਵਾ ਕਰਨ ਲਈ ਆ ਗਿਆ, ਸੇਵਾ ਕਰਦਾ ਰਿਹਾ, ਜਦੋਂ ਉਹ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਮਹਾਤਮਾ ਨੇ ਉਹਦੇ ਹੱਥ ਤੇ ਉਹਨਾਂ ਦੀ ਨਿਗਾਹ ਚਲੀ ਗਈ। ਉਹਨਾਂ ਦੇਖਿਆ ਇਹਦੀ ਉਮਰ ਬੜੀ ਥੋੜੀ ਹੈ, ਅੰਤਰੀਵ ਦ੍ਰਿਸ਼ਟੀ ਨਾਲ ਉਹਨਾਂ ਤੱਕਿਆ ਕਿ ਥੋੜਾ ਸਮਾਂ ਇਸਦਾ ਬਾਕੀ ਹੈ। ਤਾਂ ਰੱਬ ਨਾਲ ਪਿਆਰ ਕਰਨ ਵਾਲੇ ਮਹਾਤਮਾ, ਯਾਦ ਰੱਖੋ, ਜਿਨ੍ਹਾਂ ਦੀ ਪਹੁੰਚ ਈਸ਼ਵਰ ਤੱਕ ਹੋ ਜਾਂਦੀ ਉਹ ਤਾਂ ਰੱਬ ਨਾਲ ਇਉਂ ਗੱਲਾਂ ਕਰਦੇ ਨੇ ਜਿਵੇਂ ਅਸੀਂ ਆਪਣੇ ਆਹਮਣੇ ਸਾਹਮਣੇ ਬੈਠ ਕੇ ਗੱਲਾਂ ਕਰਦੇ। ਉਹ ਮਹਾਤਮਾ ਕਹਾਣੀ ਇਹ ਦੱਸਦੀ ਕਿ ਉਹ ਮਹਾਤਮਾ ਬੱਚੇ ਨੂੰ ਲੈ ਕੇ ਬਰਮਾ ਦੇ ਪਾਸ ਚਲੇ ਗਏ। ਕਹਿਣ ਲੱਗੇ ਇਸ ਬੱਚੇ ਦੀ ਉਮਰ ਬੜੀ ਛੋਟੀ ਹੈ, ਇਸ ਦੀ ਆਰਜ਼ੂ ਲੰਬੀ ਕਰਨੀ ਹੈ। ਉਹ ਕਹਿਣ ਲੱਗੇ ਮੇਰੇ ਤਾਂ ਵੱਸ ਨਹੀਂ ਹੈ, ਭਗਵਾਨ ਵਿਸ਼ਨੂੰ ਪਾਸ ਅਸੀਂ ਚੱਲਦੇ ਹਾਂ। ਵਿਸ਼ਨੂੰ ਜੀ ਪਾਸ ਲੈ ਗਏ। ਉਹ ਕਹਿਣ ਲੱਗੇ ਮਾਰਨਾ ਜਿਹੜਾ ਕੰਮ ਹੈ ਉਹ ਮੇਰਾ ਨਹੀਂ, ਉਹ ਸ਼ਿਵਾ ਦਾ ਹੈ। ਅਸੀਂ ਸ਼ਿਵਾ ਪਾਸ ਚੱਲਦੇ ਹਾਂ, ਸ਼ਿਵਾ ਪਾਸ ਚਲੇ ਗਏ। ਉਹ ਕਹਿਣ ਲੱਗੇ ਮੈਂ ਵੀ ਮਾਰਦਾ ਨਹੀਂ, ਭਾਵੀ ਮਾਰਦੀ ਹੈ। ਭਾਵੀ ਜਦੋਂ ਸਮਾਂ ਕਾਲ ਤੇ ਵਸਤੂ ਇਕੱਠੇ ਹੁੰਦੇ ਨੇ ਬੰਦੇ ਦੀ ਮੌਤ ਹੋ ਜਾਂਦੀ। ਤਾਂ ਭਾਵੀ ਨੂੰ ਬੁਲਾਇਆ ਗਿਆ, ਉਹਨੇ ਆਉਂਦਿਆਂ ਹੀ ਉਸ ਬੱਚੇ ਦੀ ਮੌਤ ਕਰ ਦਿੱਤੀ। ਉਹ ਕਹਿਣ ਲੱਗੇ ਅਸੀਂ ਤਾਂ ਤੈਨੂੰ ਇਸ ਲਈ ਬੁਲਾਇਆ ਸੀ ਕਿ ਇਸ ਬੱਚੇ ਦੀ ਉਮਰ ਛੋਟੀ ਹੈ, ਇਹਦੀ ਉਮਰ ਲੰਬੀ ਕਰਨੀ ਹੈ, ਤੇ ਤੂੰ ਆਉਂਦਿਆਂ ਹੀ ਬੱਚਾ ਮਾਰ ਦਿੱਤਾ। ਕਹਿਣ ਲੱਗੀ ਭਗਵਾਨ ਗੱਲ ਇਹ ਹੈ ਇਸ ਬੱਚੇ ਦੀ ਮੌਤ ਹੀ ਉਦੋਂ ਹੋਣੀ ਸੀ ਜਦੋਂ ਤੁਸਾਂ ਸਾਰਿਆਂ ਨੇ ਇਕੱਠੇ ਹੋਣਾ ਸੀ। ਤੁਸੀਂ ਸਾਰੇ ਇਕੱਠੇ ਹੋ ਗਏ ਤੇ ਇਸ ਦਾ ਸਮਾਂ ਪੁੱਗ ਗਿਆ। ਰੱਬ ਦੇ ਪਿਆਰੇ ਸਭ ਜਾਣ ਲੈਂਦੇ ਨੇ, ਜਿਵੇਂ ਈਸ਼ਵਰ ਜਾਣਦਾ ਹੈ ਉਵੇਂ ਰੱਬ ਦੇ ਪਿਆਰੇ ਜਾਣਦੇ ਨੇ ਕਿਹੜਾ ਜੀਵ। ਮਹਾਤਮਾ ਹੁੰਦੇ ਸਨ ਸੰਤ ਕਿਰਪਾਲ ਸਿੰਘ ਜੀ, ਕਿਸ਼ਨਗੜ੍ਹ ਛੰਨਾ, ਜਦੋਂ ਕਿਸੇ ਨੂੰ ਮਿਲਦੇ ਉਹਦਾ ਨਾਂ ਲੈ ਕੇ ਬੁਲਾਉਂਦੇ, ਕੀ ਹਾਲ ਬਾਈ ਫਲਾਣਾ ਸਿੰਘਾ। ਬਹੁਤ ਬੰਦਗੀ ਵਾਲੇ ਸਾਧੂ ਹੋਏ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪੰਜ ਸ੍ਰੇਸ਼ਟ ਮਹਾਤਮਾ ਈਸ਼ਵਰ ਦੀ ਬੰਦਗੀ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੇ ਸਬਦ ਸਪਰਸ਼ ਰੂਪ ਰਸ ਗੰਧ ਤੋਂ ਉੱਚੇ ਉੱਠ ਕੇ ਦੈਵੀ ਗੁਣਾਂ ਨੂੰ ਧਾਰਨ ਕਰਕੇ ਈਸ਼ਵਰ ਦੀ ਦਰਗਾਹ ਵਿੱਚ ਇੱਜ਼ਤ ਪਾਉਣੀ ਕਰਦੇ ਹਨ।
ਪੰਚੇ ਸੋਹੈ ਦਰ ਰਾਜਾਨ,
ਰਾਜਾਨ ਪਾਣੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਜਾਨ ਰਾਜ, ਰਾਜਿਆਂ ਦਾ ਵੱਡਾ ਰਾਜਾ ਈਸ਼ਵਰ, ਰਾਜਾਨ ਰਾਜ, ਭਾਨਾਨ ਭਾਨ, ਸੂਰਜਾਂ ਤੋਂ ਵੀ ਵੱਡਾ ਸੂਰਜ ਅਕਾਲ ਪੁਰਖ ਵਾਹਿਗੁਰੂ। ਦੇਵਾਨ ਦੇਵ, ਦੇਵਤਿਆਂ ਤੋਂ ਵੱਡਾ ਦੇਵਤਾ ਪਰਮੇਸ਼ਵਰ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਜਿਸ ਦੀ ਮਹਾਨ ਉਪਮਾ ਹੈ, ਸਾਰੇ ਲੋਕ ਜਿਸ ਦਾ ਜਸ ਗਾਉਂਦੇ ਨੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਸ੍ਰੇਸ਼ਟ ਮਹਾਤਮਾ ਬੰਦਗੀ ਕਰਨ ਵਾਲੇ ਜਿਹੜੇ ਰੱਬ ਦੇ ਪਿਆਰੇ ਹਨ, ਉਹ ਉਸ ਦੀ ਦਰਗਾਹ ਵਿੱਚ ਪੰਚੇ ਪਾਵਹਿ ਦਰਗਾਹ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਉਸ ਈਸ਼ਵਰ ਰਾਜੇ ਦੇ ਦਰਬਾਰ ਵਿੱਚ ਸੋਭਾ ਪਾਉਣੀ ਕਰਦੇ ਹਨ।
ਪੰਚਾਂ ਕਾ ਗੁਰ ਏਕ ਧਿਆਨ,
ਤੇ ਉਹਨਾਂ ਪੰਜਾਂ ਦਾ ਗੁਰ ਗੁਰੂ ਕੌਣ ਹੈ? ਏਕ ਈਸ਼ਵਰ, ਉਹਨਾਂ ਪੰਚਾਂ ਦਾ ਗੁਰੂ ਹੈ ਈਸ਼ਵਰ। ਉਹ ਆਪਣੇ ਧਿਆਨ ਨੂੰ ਈਸ਼ਵਰ ਨਾਲ ਜੋੜਦੇ ਨੇ। ਅੱਠੇ ਪਹਿਰ ਇੱਕ ਤੇ ਲਿਵੈ, ਮੰਨੇ ਨੂੰ ਹੁਕਮ ਅਪਾਰ, ਉਸ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੈ, ਦਿਨ ਰਾਤ ਉਸ ਨਾਲ ਉਹਨਾਂ ਦੀ ਸਾਂਝ ਹੁੰਦੀ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹਨਾਂ ਦਾ ਗੁਰ ਪੂਜਨੀਕ, ਗੁਰ ਵੱਡਾ, ਧਿਆਨ ਉਹਨਾਂ ਦਾ ਈਸ਼ਵਰ ਵਿੱਚ ਰਹਿੰਦਾ ਹੈ।
ਜੇ ਕੋ ਕਹੈ ਕਰੈ ਵਿਚਾਰ,
ਜੇ ਕੋਈ ਇਹ ਗੱਲ ਕਹੇ ਕਿ ਮੈਂ ਐਸੇ ਲੋਕਾਂ ਦੀ ਵਿਚਾਰ ਕਰ ਸਕਦਾ ਹਾਂ, ਜਾਂ ਉਹਨਾਂ ਸੰਤਾਂ ਬਾਰੇ, ਰੱਬ ਦੇ ਪਿਆਰੇ ਪੰਚ ਨੇ ਜਿਹੜੇ, ਉਹਨਾਂ ਬਾਰੇ ਕੁਝ ਕਹਿ ਸਕਦਾ। ਯਾਦ ਰੱਖਿਓ, ਜਿਵੇਂ ਸੰਸਾਰਕ ਪੰਚਾਂ ਦੀ ਅਪਰੋਚ ਸਰਕਾਰੀ ਦਫ਼ਤਰਾਂ ਤੱਕ ਹੁੰਦੀ ਹੈ, ਇਵੇਂ ਜਿਹੜੇ ਰੱਬ ਦੇ ਪਿਆਰੇ ਪੰਚ ਸੰਤ ਜਨ ਹੁੰਦੇ ਨੇ, ਉਹ ਰਹਿੰਦੇ ਸੰਸਾਰ ਵਿੱਚ ਨੇ, ਲੋਕਾਂ 'ਚ ਵਿਚਰਦੇ ਨੇ, ਉਹ ਲੋਕਾਂ ਦੇ ਘਰਾਂ ਤੋਂ ਭੋਜਨ ਵੀ ਮੰਗ ਮੰਗ ਕੇ ਖਾਂਦੇ ਨੇ। ਕਈ ਲੋਕ ਕਹਿੰਦੇ ਨੇ ਮੰਗ ਮੰਗ ਕੇ ਖਾਂਦਾ। ਬਾਣੀ ਕਹਿੰਦੀ, ਭਾਈ ਭਲੀ ਮਧੁਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਬੜੋ ਦੇਸ ਬੜ ਰਾਜ। ਉਹ ਰੱਬ ਦੇ ਪਿਆਰੇ ਹਉਮੈ ਨੂੰ ਮਾਰਨ ਵਾਸਤੇ ਮੰਗਣ ਲਈ ਜਾਂਦੇ ਨੇ, ਇਸ ਲਈ ਨਹੀਂ ਮੰਗਦੇ ਕਿ ਉਹਨਾਂ ਨੂੰ ਰੋਟੀ ਨਹੀਂ ਮਿਲਦੀ। ਉਹਨਾਂ ਨੂੰ ਪੁਰਾਣੇ ਸਾਧੂ ਹੁੰਦੇ ਤੇ ਜਿਹੜੇ ਉਹਨਾਂ ਦੇ ਚੇਲੇ ਹੁੰਦੇ ਨਾ ਜੀ, ਉਹ ਉਹਨਾਂ ਨੂੰ ਦੇ ਦਿੰਦੇ, ਲਓ ਬਈ ਆਹ ਛੋਲੀ ਲੈ ਜਾ, ਪਿੰਡ ਵਿੱਚ ਰਹਿਣਾ, ਪਿੰਡ ਦੇ ਮੁੰਡੇ ਪੜ੍ਹਨੇ, ਉਹਨਾਂ ਨੇ ਉਹਨੂੰ ਦੇ ਦੇਣੀ। ਲੈ ਬਈ ਡਾਲੀ ਲਿਆ ਕਰਕੇ ਪਿੰਡ ਚੋਂ ਪ੍ਰਸ਼ਾਦੇ ਮੰਗ ਕੇ ਲਿਆ। ਹੁਣ ਉਹ ਪ੍ਰਸ਼ਾਦੇ ਮੰਗਣ ਵਾਲੇ ਨੇ ਤਾਂ ਸਾਰਿਆਂ ਦੇ ਘਰਾਂ 'ਚ ਜਾਣਾ। ਪਿੰਡ ਦਾ ਬੱਚਾ ਹੈ, ਉਹਨਾਂ ਦੀ ਪਿੰਡ ਵਿੱਚ ਦੁਸ਼ਮਣੀ ਵੀ ਉਹਦੇ ਮਾਪਿਆਂ ਦੀ ਹੋਏਗੀ, ਮਿੱਤਰਤਾ ਵੀ ਹੋਏਗੀ, ਚੰਗੇ ਲੋਕ ਵੀ ਹੋਣਗੇ, ਬੁਰੇ ਲੋਕ ਵੀ ਹੋਣਗੇ। ਬਾਰਾਂ ਬਾਰਾਂ ਸਾਲ ਡਾਲੀ ਕਰਾਵਣ ਤੋਂ ਬਾਅਦ ਵੀ ਉਹ ਸਾਧੂ ਜੇ ਗਲਤੀ ਕਰ ਜਾਏ ਤਾਂ ਕਹਿੰਦੇ ਆਪਣੇ ਘਰ ਚਲਿਆ ਜਾ, ਤੂੰ ਸਾਡੇ ਕੰਮ ਦਾ ਨਹੀਂ। ਲੋਕਾਂ ਦੇ ਬੋਲ ਕਬੋਲ ਸੁਣਦੇ ਨੇ, ਮੰਗ ਮੰਗ ਕੇ ਖਾਂਦੇ ਨੇ, ਇੱਕ ਇੱਕ ਦਾਣੇ ਲਈ ਲੋਕਾਂ ਦੇ ਦਰ ਤੇ ਜਾਂਦੇ ਨੇ। ਇਸ ਲਈ ਨਹੀਂ ਕਿ ਉਹਨਾਂ ਨੂੰ ਭੋਜਨ ਨਹੀਂ ਮਿਲਦਾ, ਬਸ ਉਹ ਆਪਣੀ ਹਉਮੈ ਨੂੰ ਖਤਮ ਕਰਨ ਲਈ ਲੋਕਾਂ ਦੇ ਦਰਵਾਜ਼ੇ 'ਤੇ ਜਾਂਦੇ ਨੇ। ਕੋਈ ਗਾਲਾਂ ਕੱਢੇ ਮੈਂ ਜਰ ਸਕਾਂ, ਕੋਈ ਕਬੋਲ ਬੋਲੇ ਮੈਂ ਜਰ ਸਕਾਂ, ਕੋਈ ਮੇਰੇ ਲਈ ਭੈੜਾ ਕਹੇ ਮੈਂ ਜਰ ਸਕਾਂ। ਸੰਤ ਬਾਬਾ ਅਤਰ ਸਿੰਘ ਦੀ ਮਸਤੂ ਆਉਣ ਵਾਲਿਆਂ ਦਾ ਨਾਮ ਤੁਸੀਂ ਸੁਣਿਆ ਨਾ, ਜਿਨ੍ਹਾਂ ਦੇ ਨਾਮ 'ਤੇ ਤੁਹਾਡੇ ਇੱਥੇ ਵੀ ਇੱਕ ਸੰਸਥਾ ਹੈ ਬਣੀ ਹੈ, ਸੰਤ ਅਤਰ ਸਿੰਘ ਜੀ ਬ੍ਰਹਮ ਵਿਦਿਆ ਨਿਕੇਤਨ। ਉਹ ਮਹਾਂਪੁਰਸ਼ ਸੰਤ ਅਤਰ ਸਿੰਘ ਜੀ, ਉਹਨਾਂ ਦਾ ਜੀਵਨ ਮੈਂ ਪੜ੍ਹਿਆ, ਕਿਸੇ ਨਗਰ 'ਚ ਚਲੇ ਗਏ, ਬੜੇ ਉੱਚੇ ਲੰਬੇ ਜਵਾਨ ਸਨ, ਡੀਲ ਡੋਲ ਬੜੀ ਤਕੜੀ ਸੀ, ਸੁੰਦਰ ਸਨ, ਨਾਮ ਰਸੀਏ ਸਨ, ਚਿਹਰਾ ਮੋਹਰਾ ਦਿੱਖ ਚਿਹਰੇ ਦੀ ਬਹੁਤ ਸੁੰਦਰ ਸੀ। ਤੋ ਆਪਣੇ ਜਾ ਕੇ ਭੁੱਖ ਲੱਗੀ ਹੈ, ਘਰ ਗਏ, ਭਾਈ ਪ੍ਰਸ਼ਾਦਾ ਚਾਹੀਦਾ, ਪ੍ਰਸ਼ਾਦਾ ਦੇਤਾ, ਲੈ ਕੇ ਬਾਹਰ ਆ ਗਏ, ਬਾਹਰ ਗਲੀ 'ਚ ਖੜ ਕੇ ਖਾਣ ਲੱਗ ਗਏ। ਪ੍ਰਸ਼ਾਦਾ ਸਕਦਿਆਂ ਨੂੰ ਦੇਖ ਕੇ, ਤੁਸੀਂ ਪਿੰਡਾਂ ਦੇ ਲੋਕਾਂ 'ਚ ਗਏ ਨਹੀਂ, ਤੁਸੀਂ ਵਿਚਰੇ ਨਹੀਂ, ਜਿਹੜੇ ਤੁਹਾਡੇ 'ਚ ਜਾ ਕੇ ਵਿਚਰਦੇ ਨੇ ਉਹ ਪਿੰਡਾਂ ਦੇ ਲੋਕਾਂ ਨੂੰ ਜਾਣਦੇ ਨੇ। ਉਹ ਇੱਕ ਪਿੰਡ ਦਾ ਬੰਦਾ ਆਇਆ, ਕਹਿਣ ਲੱਗਾ, ਸਾਧਾ ਸੋਹਣਾ ਬੜਾ ਹੈ, ਦੇਖੀ ਕਿਸੇ ਦੀ ਕੁੜੀ ਨਾ ਭਜਾ ਕੇ ਲੈ ਜਾਈ। ਸੰਤ ਮਹਾਂਪੁਰਸ਼ਾਂ ਨੇ ਕੁਝ ਨਹੀਂ ਕਿਹਾ, ਆਪਣੇ ਧਿਆਨ ਵਿੱਚ ਮਸਤ ਰਹੇ, ਪ੍ਰਸ਼ਾਦਾ ਛਕਿਆ, ਛੱਕ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਚਲੇ ਗਏ। ਤੋ ਉਹ ਆਪਣੀ ਹਉਮੈ ਨੂੰ ਮਾਰਨ ਲਈ ਲੋਕਾਂ ਦੇ ਘਰਾਂ ਵਿੱਚ ਜਾ ਕੇ ਪ੍ਰਸ਼ਾਦੇ ਦੀ ਮੰਗ ਕਰਦੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਇੱਥੇ ਇਹ ਵਚਨ ਕਹਿੰਦੇ ਨੇ, ਜੇ ਕੋਈ ਇਹ ਕਵੇ ਕਿ ਮੈਂ ਉਹਨਾਂ ਦੇ ਜੀਵਨ ਦੀ ਵਿਚਾਰ ਲਿਖ ਸਕਦਾ, ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਿਚਾਰ ਨਹੀਂ ਲਿਖ ਸਕਦਾ। ਉਹਨਾਂ ਲਈ ਤਾਂ ਵੇਦ ਵੀ ਹੱਥ ਖੜੇ ਕਰ ਦਿੰਦੇ ਨੇ, ਸਾਧ ਕੀ ਮਹਿਮਾ ਵੇਦ ਨਾ ਜਾਣਦਾ।